ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਏ 31 ਰਾਗਾਂ ਵਿੱਚੋਂ ਪਹਿਲਾ ਰਾਗ ਸ੍ਰੀ ਰਾਗ ਬਖਸ਼ਿਸ਼ ਕਰ ਰਹੇ ਹਨ। ਸੋ ਅੱਜ ਦਾ ਦਿਹਾੜਾ ਜਿੱਥੇ ਸਾਹਿਬਜ਼ਾਦਿਆਂ ਦੀ ਛੋਟਿਆਂ ਦੀ ਸ਼ਹੀਦੀ ਜੋੜ ਮੇਲੇ ਸ੍ਰੀ ਫਤਿਹਗੜ੍ਹ ਸਾਹਿਬ ਸੰਗਤਾਂ ਮਨਾ ਰਹੀਆਂ ਨੇ, ਸੋ ਕੁਦਰਤੀ ਐਸਾ ਸਮਾਂ ਵੀ ਬਣ ਜਾਂਦਾ ਕਿ ਅੱਜ ਪੋਹ ਸੁਦੀ ਸੱਤੇ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਅਵਤਾਰ ਦਿਹਾੜਾ, ਜੋ ਸੰਗਤ ਨੇ ਆਪਣਾ ਫੈਸਲਾ ਇਹਨਾਂ ਦਿਨਾਂ ਦੀ ਬਜਾਏ 5 ਜਨਵਰੀ ਨੂੰ ਕੀਤਾ ਹੈ, ਪਰ ਇਸੇ ਕਰਕੇ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਪਰ ਪਟਨਾ ਸਾਹਿਬ ਵਿਖੇ ਇਹ ਅਵਤਾਰ ਦਿਹਾੜਾ ਅੱਜ ਹੀ ਮਨਾਇਆ ਜਾ ਰਿਹਾ, ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਅੱਜ ਹੀ ਮਨਾਇਆ ਜਾ ਰਿਹਾ ਹੈ। ਸੋ ਇਸ ਕਰਕੇ ਰਹੁ ਵਿਚਾਰ ਕੇ ਗੁਰਾਂ ਦੇ ਅਵਤਾਰ ਦਿਹਾੜੇ ਤਾਂ ਸਾਨੂੰ ਲਾਭਦਾਇਕ ਨੇ ਹਰ ਵਕਤ, ਪਰ ਗੁਰਾਂ ਨੇ ਕਿਰਪਾ ਕੀਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਨ੍ਹਾਂ ਦੀ ਚਲਾਈ ਹੋਈ ਟਕਸਾਲ, ਜਿੱਥੇ ਗੁਰਾਂ ਨੇ ਅਰਥਾਂ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਪਣੇ ਪਾਵਨ ਅਵਤਾਰ ਦਿਹਾੜੇ ਉੱਤੇ ਆਪ ਹੀ ਕਿਰਪਾ ਕਰਕੇ ਸਤਿਗੁਰੂ ਇਸ ਕਥਾ ਨੂੰ ਪ੍ਰਾਰੰਭ ਕਰਵਾ ਰਹੇ ਨੇ ਸੇਵਕਾਂ ਪਾਸੋਂ, ਔਰ ਗੁਰਾਂ ਦੇ ਚਰਨਾਂ 'ਚ ਮਿਲ ਕੇ ਅਰਦਾਸ ਬੇਨਤੀ ਕਰੀਏ, ਔਰ ਬੇਨਤੀ ਚੌਪਈ ਸਾਹਿਬ ਦੇ ਪਾਠ ਕਰਕੇ ਅਰਦਾਸ ਕਰੀਏ, ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰੀਏ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰਨ, ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਕਥਾ ਆਰੰਭ ਕੀਤੀ ਸੀ ਅਰਦਾਸ ਕਰਕੇ, ਪਰ ਫੇਰ ਵੀ ਆਪਾਂ ਇਹੀ ਬੇਨਤੀ ਕੀਤੀ ਸੀ ਗੁਰਾਂ ਦੇ ਅੱਗੇ ਕਿ ਸ੍ਰੀ ਰਾਗ, ਮਾਝ ਰਾਗ ਅਤੇ ਗੌੜੀ ਰਾਗ ਦੀ ਅਰਦਾਸ, ਕਿ ਉਸ ਤੋਂ ਬਾਅਦ ਫੇਰ ਗੁਰਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ, ਹਰ ਰਾਗ ਦੇ ਆਰੰਭ ਵਿੱਚ ਅਖੀਰ ਵਿੱਚ ਬੇਨਤੀ ਕਰਾਂਗੇ, ਹਰ ਰੋਜ਼ ਦੀ ਕਥਾ ਤੋਂ ਪਹਿਲਾਂ ਅਤੇ ਬਾਅਦ 'ਚ ਬੇਨਤੀ ਹੁੰਦੀ ਹੈ ਕਿ ਸਾਡੀ ਬੁੱਧੀ ਤੁੱਛ ਹੈ, ਆਪ ਕਿਰਪਾ ਕਰੋ, ਸੋਝੀ ਬਖਸ਼ੋ, ਚੌਥੀ ਪਦਵੀ ਤੱਕ ਸਾਡੇ ਅਵਸਥਾ ਨਹੀਂ ਹੈ ਮਹਾਰਾਜ, ਅਸੀਂ ਤੁੱਛ ਜੀ ਬੁੱਧੀ ਵਾਲੇ ਜੀਵ ਅਗਾਧ ਬੋਧ ਬਾਣੀ ਦੀ ਵਿਚਾਰ ਨਹੀਂ ਕਰ ਸਕਦੇ, ਸੋ ਆਪ ਜੀ ਕਿਰਪਾ ਕਰਕੇ ਬਾਣੀ ਦੀ ਵਿਚਾਰ ਕਰਵਾ ਲਓ। ਕਹਾਂ ਬੁੱਧ ਪ੍ਰਭ ਤੁੱਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਆਪ ਜੀ ਆਪੇ ਹੀ ਆਪਣੀ ਕਥਾ ਕਿਰਪਾ ਕਰਕੇ ਕਰਵਾਓ, ਜਿਵੇਂ ਛੱਜੂ ਝੌਰ ਦੇ ਸਿਰ ਤੇ ਛਟੀ ਰੱਖ ਕੇ ਗੀਤਾ ਦੇ 7-7 ਅਰਥ ਕਰਵਾ ਦਿੱਤੇ ਸਨ ਆਪ ਨੇ, ਜਿਵੇਂ ਸਿੰਘਾਂ ਨੂੰ ਕਥਾ ਦੀ ਦਾਤ ਬਖਸ਼ੀ, ਜਿਵੇਂ ਕੀਰਤਨ ਦੀ ਦਾਤ ਬਖਸ਼ੀ ਗੁਰਸਿੱਖਾਂ ਨੂੰ। ਸੋ ਇਸੇ ਪ੍ਰਕਾਰ ਮਿਹਰ ਭਰਿਆ ਹੱਥ ਰੱਖਣਾ, ਸੰਗਤ ਚੌਪੀ ਸਾਹਿਬ ਦੇ ਪਾਠ ਹਰ ਰੋਜ਼ ਕਰਕੇ ਬੇਨਤੀ ਕਰਦੀ ਰਹੇ, ਤਾਂ ਕਿ ਸਤਿਗੁਰੂ ਸਾਨੂੰ ਸੋਝੀਆਂ ਬਖਸ਼ਣ, ਵਿਘਨਾਂ ਨੂੰ ਦੂਰ ਰੱਖਣ। ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਸ੍ਰੀ ਰਾਗ ਦੇ ਆਰੰਭ ਵਿੱਚ ਮੂਲ ਮੰਤਰ ਦਾ ਪਾਠ ਕਰੀਏ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋ ਇਸ ਪ੍ਰਕਾਰ ਇਹ ਸ੍ਰੀ ਰਾਗ ਦੀ ਭੂਮਿਕਾ ਕਿਸ ਪ੍ਰਕਾਰ ਹੈ, ਪਹਿਲਾਂ ਰਾਗਾਂ ਬਾਰੇ ਜਾਣਕਾਰੀ ਥੋੜ੍ਹੀ ਜਿਹੀ ਲੈ ਲਈਏ, ਅਤੇ ਇਸ ਦੇ ਨਾਲ ਨਾਲ ਗਾਉਣ ਦਾ ਸਮਾਂ, ਸਤਿਗੁਰੂ ਮਹਾਰਾਜ ਨੇ ਜੋ ਰਾਗਾਂ ਦਾ ਅਤੇ ਰਾਗ ਮਾਲਾ ਦੇ ਵਿੱਚ ਪਹਿਲਾ ਨਾਮ ਭੈਰੋ ਰਾਗ ਦਾ, ਪਰ ਆਰੰਭ ਸ੍ਰੀ ਰਾਗ ਤੋਂ ਕੀਤੀ ਹੈ ਬਾਣੀ, ਕੁੱਲ 64 ਰਾਗ ਹਨ ਮਿਲਾ ਕੇ ਸਾਰੇ ਛੋਟੇ ਵੱਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਕੁੱਲ ਰਾਗਾਂ ਦੀ ਗਿਣਤੀ ਜੋ 84 ਹੈ, 65 ਘਰ ਕੁੱਲ ਹਨ, ਪਰ 17 ਘਰ ਬਾਣੀ ਦੇ ਅੰਦਰ ਪ੍ਰਵਾਨ ਕੀਤੇ ਹਨ, ਘਰ ਪਹਿਲਾ, ਦੂਜਾ ਘਰ, 16, 17, ਸੋ ਘਰ ਤੀਜਾ, 16 ਘਰ, 16 ਮਾਤਰਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਲਵੇ ਦੀ ਪਾਵਨ ਧਰਤੀ ਚਰਨ ਪਾ ਕੇ ਜਦੋਂ ਸੋ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਚ ਜਿਹਨੂੰ ਗੁਰੂ ਕੀ ਕਾਂਸ਼ੀ ਵੀ ਕਹਿੰਦੇ ਨੇ ਉੱਥੇ ਆ ਕੇ ਜਦੋਂ ਮਹਾਰਾਜ ਨੇ ਕਮਰ ਕਸਾ ਖੋਲਿਆ ਜੰਗਾਂ ਯੁੱਧਾਂ ਤੋਂ ਬਾਅਦ, ਇਸੇ ਕਰਕੇ ਉਹ ਥਾਂ ਦਾ ਨਾਮ ਸ੍ਰੀ ਦਮਦਮਾ ਸਾਹਿਬ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ। 1762 ਬਿਕਰਮੀ ਕੱਤਕ ਸੁਦੀ ਪੂਰਨਮਾਸੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਰਥਾਂ ਸਮੇਤ ਸੁਣਾਉਣੀ ਆਰੰਭ ਕੀਤੀ। 1762 ਬਿਕਰਮੀ ਨੂੰ ਕੱਤਕ ਸੁਦੀ ਪੂਰਨਮਾਸੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਤੇ ਇਹ ਕਥਾ ਆਰੰਭ ਹੋਈ। ਸਭ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਰਹਿ ਰਾਸ, ਕੀਰਤਨ ਸੋਹਿਲਾ, ਤਿੰਨ ਬਾਣੀਆਂ ਸੁਣਾ ਕੇ ਫਿਰ ਗੁਰਾਂ ਨੇ ਸ੍ਰੀ ਰਾਗ ਸੁਣਾਇਆ। ਸੋ ਮਹਾਰਾਜ ਨੇ ਸੰਸਿਆਂ ਦੀ ਨਿਵਿਰਤੀ ਲਈ ਆਪ ਹੀ ਸਮਝਾ ਦਿੱਤਾ ਕਿ ਅਖੀਰ ਰਾਗ ਮਾਲਾ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਭੈਰੋਂ ਰਾਗ ਲਿਖਿਆ ਹੋਇਆ ਉਚਾਰਨ ਕੀਤਾ ਹੈ। 1429 ਅੰਗ ਤੇ ਪ੍ਰਥਮ ਰਾਗ ਭੈਰੋਂ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ। ਸੋ ਇਹਦਾ ਇੱਕ ਕਾਰਨ ਇਹ ਹੈ ਕਿ ਜਦੋਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਰਾਗ ਸੰਪੂਰਨਤਾ ਹੋਈ ਬਾਣੀ ਦੀ ਤਾਂ ਰਾਗ ਸਾਰੇ ਹੀ ਸੂਖਮ ਰੂਪ ਧਾਰਨ ਕਰਕੇ ਗੁਰਾਂ ਦੇ ਕੋਲ ਆਏ। ਉਸ ਵੇਲੇ ਸਾਰਿਆਂ ਰਾਗਾਂ ਤੋਂ ਅੱਗੇ ਭੈਰੋਂ ਰਾਗ ਆਪਣੇ ਪਰਿਵਾਰ ਸਮੇਤ ਬੈਠਾ। ਇਹ ਇੱਕ ਅਜੀਬ ਜਿਹੀ ਗੱਲ ਵੀ ਲੱਗਦੀ ਸੁਣਨ ਵਿੱਚ ਵੀ ਰਾਗਾਂ ਦੇ ਵੀ ਰੂਪ ਹੁੰਦੇ ਨੇ, ਉਹਨਾਂ ਦੇ ਵੀ ਅੱਗੇ ਪਰੀਆਂ ਹੁੰਦੀਆਂ ਭਾਵ ਇਸਤਰੀਆਂ, ਫਿਰ ਉਹਨਾਂ ਦੇ ਬੱਚੇ ਵੀ ਹੁੰਦੇ ਨੇ। ਇਹ ਐਸਾ ਸੱਚ ਹੀ ਹੈ, ਪਰ ਸਧਾਰਨ ਮਨੁੱਖ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ। ਚੌਥੀ ਪਦਵੀ ਵਿੱਚ ਜਾ ਕੇ ਐਸੀਆਂ ਚੀਜ਼ਾਂ ਨਜ਼ਰ ਆ ਜਾਂਦੀਆਂ ਨੇ। ਸੋ ਆ ਕਰਕੇ ਭੈਰੋਂ ਰਾਗ ਨੇ ਸਾਰਿਆਂ ਰਾਗਾਂ ਵੱਲੋਂ ਮੋਹਰੀ ਹੋ ਕੇ ਆਪਣੇ ਸਾਰੇ ਦੁੱਖਾਂ ਦੀ ਨਿਵਿਰਤੀ ਲਈ ਬੇਨਤੀ ਇਹ ਕੀਤੀ ਕਿ ਮਹਾਰਾਜ ਸਾਡਾ ਜਿਹੜਾ ਟਾਈਮ ਹੈ ਉਸ ਟਾਈਮ ਮੁਤਾਬਕ ਲੋਕੀ ਸਾਨੂੰ ਨਹੀਂ ਗਾਉਂਦੇ ਕਿ ਮੇਰਾ ਟਾਈਮ ਸਵੇਰ ਦਾ, ਮੈਨੂੰ ਕੋਈ ਦੁਪਹਿਰੇ ਗਾਈ ਜਾਂਦਾ, ਕੋਈ ਸ਼ਾਮ ਨੂੰ ਗਾਈ ਜਾਂਦਾ, ਕੋਈ ਰਾਤ ਨੂੰ ਗਾਈ ਜਾਂਦਾ, ਜਿਸ ਕਰਕੇ ਮਰਿਆਦਾ ਭੰਗ ਹੁੰਦੀ ਹੈ ਔਰ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਵੀ ਹੁੰਦਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਰਾਗ ਭੈਰੋਂ ਵਿੱਚ ਭੈਰੋਂ ਰਾਗ ਦਾ ਨਾਮ ਸਭ ਤੋਂ ਪਹਿਲੇ ਰਾਗ ਮਾਲਾ ਵਿੱਚ ਰੱਖਿਆ। ਦੂਸਰਾ ਕਾਰਨ ਇਹ ਵੀ ਹੈ ਕਿ ਭੈਰੋਂ ਰਾਗ ਸਭ ਰਾਗਾਂ ਤੋਂ ਪਹਿਲੇ ਅੰਮ੍ਰਿਤ ਵੇਲੇ ਗਾਇਆ ਜਾਂਦਾ ਕਰਕੇ, ਅੰਮ੍ਰਿਤ ਵੇਲੇ ਦਾ ਸਮਾਂ ਮਿਲਣ ਕਰਕੇ ਭੈਰੋਂ ਰਾਗ ਨੂੰ ਪ੍ਰਥਮ ਰਾਗ ਲਿਖਿਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਭ ਤੋਂ ਪਹਿਲੇ ਲਿਖਣ ਵਿੱਚ ਸ੍ਰੀ ਰਾਗ ਆਇਆ ਅਤੇ ਭੈਰੋਂ ਰਾਗ ਦਾ 24ਵਾਂ ਨੰਬਰ ਮਹਾਰਾਜ ਨੇ ਰੱਖਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਭ ਰਾਗਾਂ ਤੋਂ ਪਹਿਲਾਂ ਸ੍ਰੀ ਰਾਗ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਸੋ ਇਹਦਾ ਅਸਲ ਕਾਰਨ ਤਾਂ ਇਹ ਹੈ ਕਿ ਜਿਵੇਂ ਦੀਪਕ ਰਾਗ ਦੇ ਗਾਉਣ ਨਾਲ ਸਾਰੇ ਦੀਵੇ ਜਗ ਪੈਂਦੇ ਨੇ, ਇਹ ਆਮ ਲੋਕਾਂ ਲਈ ਬਹੁਤ ਹੈਰਾਨਗੀ ਦੀ ਗੱਲ ਹੋਵੇਗੀ, ਪਰ ਐਸਾ ਹੋ ਜਾਂਦਾ। ਜਲੰਧਰ ਵਿਖੇ ਹਰਵੱਲਭ ਦੇ ਮੇਲੇ ਤੇ ਐਸਾ ਕਰਕੇ ਦਿਖਾਇਆ ਸੀ ਇੱਕ ਬੰਦੇ ਨੇ। ਇਸੇ ਤਰ੍ਹਾਂ ਟਕਸਾਲ ਦੇ ਰਾਗੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਹੋਏ ਨੇ ਭਾਈ ਜੀਤਾ ਸਿੰਘ। ਲਾਹੌਰ ਮੁਸਲਮਾਨਾਂ ਦਾ ਬਹੁਤ ਵੱਡਾ ਰਾਗਾਂ ਦਾ ਜੋ ਪੰਡਾਲ ਲੱਗਿਆ ਸਮਾਗਮ ਸੀ, ਉਹ ਕਹਿੰਦੇ ਸੀ ਸਿੱਖਾਂ ਨੂੰ ਰਾਗ ਨਹੀਂ ਗਾਉਣਾ ਆਉਂਦਾ। ਜਦੋਂ ਜਾ ਕੇ ਮਹਾਂਪੁਰਖਾਂ ਕੋਲ ਬੇਨਤੀ ਕੀਤੀ ਵੀ ਮੈਨੂੰ ਤਾਂ ਟਾਈਮ ਹੀ ਨਹੀਂ ਦਿੱਤਾ ਵੀ ਸਿੱਖਾਂ ਨੂੰ ਕਿਹੜਾ ਰਾਗ ਆਉਂਦਾ, ਮਹਾਂਪੁਰਖ ਕਹਿੰਦੇ ਇਹ ਤਾਂ ਫਿਰ ਆਪਾਂ ਨੂੰ ਚੈਲੰਜ ਕਰਤਾ ਉਹਨਾਂ ਨੇ ਕੌਮ ਸਾਰੀ ਨੂੰ ਹੀ। ਕਹਿੰਦੇ ਚੰਗਾ ਫਿਰ ਇਉਂ ਕਰ, 40 ਦਿਨ ਹੁਣ ਅੰਦਰ ਹੀ ਰਹਿ ਕੇ 125,000 ਪਾਠ ਰਾਗਮਾਲਾ ਦਾ ਕਰ, ਫਿਰ ਇਹ ਤੈਨੂੰ ਚੀਜ਼ ਪ੍ਰਗਟ ਹੋਊਗੀ। ਇਹ ਮਹਾਂਪੁਰਖਾਂ ਨੇ ਫਿਰ ਇੰਨਾ ਪਾਠ ਕਰਵਾ ਕੇ ਜਦੋਂ ਜੀਤਾ ਸਿੰਘ ਅਗਲੀ ਵਾਰੀ ਗਿਆ ਉਸ ਵਕਤ ਆਪੇ ਹੀ ਵਾਜਾ ਵੱਜਦਾ ਸੀ, ਬਸੰਤ ਰਾਗ ਗਾਇਆ ਸੀ, ਮਿੰਟ ਲਏ ਸੀ 5, ਲੱਗੇ ਸੀ 4 ਘੰਟੇ। 4 ਘੰਟੇ 'ਚ ਸਾਰੀਆਂ ਕਨਾਤਾਂ ਪੀਲੀਆਂ ਹੋ ਗਈਆਂ, ਬੰਦਿਆਂ ਦੇ ਕੱਪੜੇ ਹੀ ਪੀਲੇ ਹੋ ਗਏ ਸੀ। ਇਹ ਸ਼ਕਤੀ ਹੁੰਦੀ ਰਾਗ ਦੀ। ਸੋ ਮਲਹਾਰ ਰਾਗ ਦੇ ਗਾਉਣ ਨਾਲ ਬੱਦਲ ਆਪੇ ਆ ਕੇ ਵਰਖਾ ਕਰਨ ਲੱਗ ਪੈਂਦੇ ਨੇ। ਇੱਕ ਤਾਂ ਹੁੰਦੀ ਆ ਗੱਲ ਸੁਣੀ ਹੋਈ, ਚਲੋ ਆਪਾਂ ਗੱਲ ਆਪਣੀ ਹੱਡ ਬੀਤੀ ਹੋਈ ਕਰਦੇ ਹਾਂ। ਜਦੋਂ ਮਹਾਂਪੁਰਖਾਂ ਨੇ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਦਿੱਤੀ ਕੀਰਤਨ ਦੀ, ਸੋ ਜਥੇ ਦੇ ਸਿੰਘ ਸੀ ਰਾਗੀ ਸਿੰਘ ਭਾਈ ਗੁਰਸ਼ਰਨ ਸਿੰਘ ਜੀ ਦਾਸ ਉਹਨਾਂ ਦਾ ਸਹਾਇਕ ਰਾਗੀ ਸੀ। ਜੋੜੀ ਉੱਤੇ ਸੀਗੇ ਭਾਈ ਮੁਖਤਿਆਰ ਸਿੰਘ ਜੀ ਮੁਖੀ ਜਿਹੜੇ ਅੱਜ ਕੱਲ੍ਹ ਇੱਧਰ ਹੀ ਵਿਚਰਦੇ ਨੇ। ਜਦੋਂ ਅਸੀਂ ਹਰਿਮੰਦਰ ਸਾਹਿਬ ਪਹਿਲੀ ਡਿਊਟੀ ਦਿੱਤੀ ਸੀ 24 ਜੁਲਾਈ ਦਾ ਦਿਨ ਸੀ, ਉਦਣ ਦੁਪਹਿਰੇ 12 ਵਜੇ ਸਾਡੀ ਡਿਊਟੀ ਸੀ। ਅਸੀਂ ਮਲਹਾਰ ਰਾਗ ਭਾਈ ਰਾਗੀ ਗੁਰਸ਼ਰਨ ਸਿੰਘ ਨੇ ਗਾਇਨ ਕੀਤਾ ਔਰ ਜਿੰਨੀ ਦੇਰ ਅਸੀਂ ਕੀਰਤਨ ਕੀਤਾ 1 ਵਜੇ ਤੱਕ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵੀ ਪਾਣੀ ਨਾਲ ਭਰ ਗਈਆਂ ਸੀ। ਇੰਨੀ ਬਰਸਾਤ ਹੋਈ ਸੀ ਕਿ ਕਹਿੰਦੇ 50 ਸਾਲਾਂ ਬਾਅਦ ਇੰਨੀ ਬਰਸਾਤ ਹੋਈ ਸੀ। ਸੋ ਇਸ ਕਰਕੇ ਪ੍ਰਤੱਖ ਕਈ ਚੀਜ਼ਾਂ ਦੇਖੀਆਂ ਹੁੰਦੀਆਂ ਨੇ, ਤੱਕੜੀ ਬਰਾਬਰ ਹੋ ਜਾਂਦੀ ਹੈ ਤੋਲਣ ਦੇ ਨਾਲ, ਰਾਗ ਨਾਲ ਹੀ ਤੱਕੜੀ ਬਰਾਬਰ ਹੋ ਜਾਂਦੀ ਹੈ। ਭੈਰੋ ਰਾਗ ਦੇ ਗਾਉਣ ਨਾਲ ਕੋਲੂ ਆਪੇ ਚੱਲ ਪੈਂਦੇ, ਤਿਲਾਂ ਵਿੱਚੋਂ ਤੇਲ ਆਪੇ ਨਿਕਲ ਪੈਂਦਾ, ਪਰ ਕੋਈ ਗਾਉਣ ਵਾਲਾ ਬੰਦਾ ਹੋਣਾ ਚਾਹੀਦਾ, ਸਹੀ ਰਾਗ ਜੇ ਕੋਈ ਗਾ ਦੇਵੇ। ਸੋ ਇਸੇ ਪ੍ਰਕਾਰ ਪੂਰਾ ਸ੍ਰੀ ਰਾਗ ਗਾਉਣ ਨਾਲ ਮੁਰਦੇ ਆਪੇ ਜਿਉਂ ਉੱਠਦੇ ਨੇ। ਸ੍ਰੀ ਰਾਗ ਵਿੱਚ 3 ਸਪਤਕ ਲੱਗਦੇ ਨੇ ਅਤੇ ਬੜੀ ਉੱਚੀ ਸੁਰ ਵਿੱਚ ਗਾਇਆ ਜਾਂਦਾ। ਸੋ ਮੁਰਦਿਆਂ ਦੇ ਜਵਾਨ ਵਾਲਾ ਹੋਣ ਕਰਕੇ ਸਭ ਰਾਗਾਂ ਤੋਂ ਪਹਿਲਾਂ ਸ੍ਰੀ ਰਾਗ ਰੱਖਿਆ। ਸ੍ਰੀ ਰਾਗ ਬਾਰੇ ਮਹਾਰਾਜ ਆਪ ਲਿਖਦੇ ਨੇ ਕਿ ਸ੍ਰੀ ਰਾਗ ਸਭ ਤੋਂ ਸ਼੍ਰੋਮਣੀ ਰਾਗਾਂ ਵਿੱਚ ਸ੍ਰੀ ਰਾਗ ਹੈ। ਜੋ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ, ਜੇ ਸੱਚ ਵਿੱਚ ਪਿਆਰ ਧਰੇ ਤਾਂ। ਤੇ ਅਤੇ ਸ੍ਰੀ ਰਾਗ ਦੇ ਗਾਇਣ ਕਰਨ ਦਾ ਸਮਾਂ ਸ਼ਾਮ ਦਾ ਵਕਤ, ਹਨੁਮੰਤ ਦੇ ਮਤ ਅਨੁਸਾਰ ਇਹ 5ਵਾਂ ਰਾਗ ਹੈ। ਇਸੇ ਕਾਰਨ ਰਾਗ ਮਾਲਾ ਵਿੱਚ ਇਹਨੂੰ 5ਵੀਂ ਜਗ੍ਹਾ ਮਿਲੀ ਹੈ। ਪਹਿਲਾ ਰਾਗ ਭੈਰੋ ਰਾਗ, ਦੂਜਾ ਮਾਲ ਕੌਂਸਕ, ਤੀਜਾ ਹਿੰਡੋਲ, ਚੌਥਾ ਦੀਪਕ ਰਾਗ ਤੇ 5ਵਾਂ ਸ੍ਰੀ ਰਾਗ ਤੇ 6ਵਾਂ ਮੇਘ ਰਾਗ ਲਿਖਿਆ। ਸੋ ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫਰਮਾਇਆ ਇਹ ਬਚਨ ਰਾਗਾਂ ਵਿੱਚ ਸ੍ਰੀ ਰਾਗ ਹੈ। ਸੋ ਇਸੇ ਪ੍ਰਕਾਰ ਕਹਿੰਦੇ ਨੇ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬੜੋ, ਮੇਰ ਮਹਿ ਸੁਮੇਰ ਬੜੋ, ਜਗਤ ਬਖਾਨ ਹੈ ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ, ਧਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ, ਪੰਛੀਅਨ ਮੈਂ ਹੰਸ ਮ੍ਰਿਗ ਰਾਜਨ ਮੈਂ ਮੋ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ, ਰਾਗਾਂ ਵਿੱਚ ਸ੍ਰੀ ਰਾਗ ਹੀ ਵੱਡਾ ਮੰਨਿਆ। ਸੋ ਅਗਲੀਆਂ ਰਾਗਾਂ ਦੇ ਆਰੰਭ ਵਿੱਚ ਵੱਡਾ ਮੰਗਲ ਲਿਖਿਆ, ਪਰ ਸ੍ਰੀ ਰਾਗ ਦੇ ਆਰੰਭ ਵਿੱਚ ਛੋਟਾ ਮੰਗਲ ਇਹ ਕਿਉਂ ਲਿਖਤਾ? ਇਹਦਾ ਵੀ ਇਹ ਭਾਵ ਹੈ ਕਿ ਇਹ ਹੈ ਪ੍ਰਥਮ ਜਪ ਜੀ ਰਹਿ ਰਾਸ ਕੀਰਤਨ ਸੋਹਿਲਾ ਰੂਪ 3 ਬਾਣੀਆਂ ਲਿਖੀਆਂ, ਉਹ 3ੇ ਬਾਣੀਆਂ ਹੀ ਮੰਗਲ ਰੂਪ ਨੇ, ਇਸ ਕਰਕੇ ਛੋਟਾ ਮੰਗਲ ਰੱਖਿਆ। ਸੋ ਦੂਸਰਾ ਕਾਰਨ ਇਹ ਹੈ ਕਿ ਸ੍ਰੀ ਰਾਗ ਆਪ ਹੀ ਮੰਗਲ ਰੂਪ ਹੈ, ਇਸ ਕਾਰਨ ਇਸ ਦੇ ਆਰੰਭ ਵਿੱਚ ਛੋਟਾ ਮੰਗਲ ਲਿਖਿਆ, ਕਿਉਂਕਿ ਸਾਰਾ ਇਹ ਰਾਗ ਹੀ ਮੰਗਲ ਰੂਪ ਹੈ। ਮੋਤੀ ਤਾਂ ਮੰਦਰ ਉਸਰਾ ਵਾਲਾ ਇਹ ਪਹਿਲਾ ਸ਼ਬਦ ਕਲਯੁਗ ਦੇ ਪ੍ਰਤੀ ਗੁਰਾਂ ਨੇ ਉਚਾਰਨ ਕੀਤਾ ਸੀ। ਹੁਣ ਕਈ ਲੋਕ ਸ਼ੰਕਾ ਕਰਦੇ ਕਿ ਗਰੀਬ ਨਿਵਾਸ ਜੀ ਨੇ ਕਲਯੁਗ ਵਾਲਾ ਸ਼ਬਦ ਪਹਿਲੇ ਕਿਉਂ ਰੱਖਿਆ। ਇਹਦਾ ਭਾਵ ਇਹ ਹੈ ਕਿ ਸ਼ਰਧਾ ਭਾਵ ਨਾਲ ਇਸ ਸ਼ਬਦ ਦਾ ਪਾਠ ਜੇ ਕਰੀਏ ਕਲਯੁਗ ਦਾ ਜ਼ੋਰ ਨਹੀਂ ਪੈਂਦਾ, ਇਹ ਵੀ ਧਿਆਨ ਰੱਖਣਾ। ਇਹ ਚੀਜ਼ਾਂ ਨਾ ਤਾਂ ਕਿਸੇ ਨੇ ਡਰਦੇ ਨੇ ਕਹਿਣੀਆਂ ਨਾ ਦੱਸਣੀਆਂ, ਕਿਉਂਕਿ ਜ਼ਮਾਨਾ ਬਹੁਤ ਤੇਜ਼ ਹੈ। ਕਿੰਤੂ ਪ੍ਰੰਤੂ ਤੋਂ ਡਰਦੇ ਬਹੁਤ ਸਾਰੀਆਂ ਚੀਜ਼ਾਂ ਦੱਬ ਕੇ ਹੀ ਬਹਿ ਜਾਂਦੇ ਸਾਰੇ ਜਾਣੇ, ਵੀ ਲੋੜ ਹੀ ਨਹੀਂ ਦੱਸਣ ਦੀ, ਐਵੇਂ ਕੋਈ ਫਿਰ ਪੁੱਛੂ ਫਿਰ ਜਵਾਬ ਦੇਣਾ ਔਖਾ ਹੋ ਜਾਊ। ਪਰ ਇਹਦੇ ਨਾਲ ਫਿਰ ਆਪਾਂ ਹੌਲੀ ਹੌਲੀ ਗਾਹਾਂ ਜ਼ਮਾਨਾ ਇੰਨਾ ਹੋਰ ਹੋ ਜਾਣਾ, ਫਿਰ ਹੋਰ ਚੀਜ਼ਾਂ ਦੱਬ ਲਾਂਗੇ, ਫਿਰ ਹੋਰ ਦੱਬ ਲਾਂਗੇ, ਇਸ ਤਰ੍ਹਾਂ ਸਾਰੀਆਂ ਚੀਜ਼ਾਂ ਅਲੋਪ ਹੀ ਹੁੰਦੀਆਂ ਜਾਣਗੀਆਂ। ਦੱਸ ਦੇਣਾ ਹੀ ਚੰਗਾ ਹੈ, ਇਸ ਕਾਰਨ ਇਹ ਸ਼ਬਦ ਪਹਿਲੇ ਰੱਖਿਆ। ਤਾਂ ਤੇ ਮਹਾਂਪੁਰਖ ਵੀ ਐਸਾ ਕਹਿੰਦੇ ਕਿ ਪ੍ਰੇਮੀਆਂ ਨੂੰ ਅੰਮ੍ਰਿਤ ਵੇਲੇ ਇਹ ਸ਼ਬਦ ਦਾ ਰੋਜ਼ਾਨਾ ਪਾਠ ਕਰਨਾ ਚਾਹੀਦਾ, 11, 51, 51 ਵਾਰੀ, ਜਿੰਨਾ ਕੁ ਹੋ ਜੇ 5 ਵਾਰੀ। ਬੇਨਤੀ ਕਰੀਏ ਕਿ ਮਹਾਰਾਜ ਕਲਯੁਗ ਦਾ ਪ੍ਰਭਾਵ ਸਾਡੇ ਤੇ ਨਾ ਪਵੇ। ਇਹ ਸ਼ਬਦ ਕਿਉਂ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ? ਇਹਦੀ ਵੀ ਉਥਾਨਕਾ ਐਸੀ ਹੈ, ਉਦਾਂ ਆਮ ਜਿਹੜੇ ਬੁੱਧੀਜੀਵੀ ਨੇ, ਪੜ੍ਹੇ ਲਿਖੇ ਲੋਕ ਨੇ ਜਾਂ ਹੋਰ ਵੀ ਕਈ ਸੱਜਣ, ਇਹਨਾਂ ਗੱਲਾਂ ਨੂੰ ਬਹੁਤ ਘੱਟ ਮੰਨਦੇ ਆ, ਕਿਉਂਕਿ ਉਹਨਾਂ ਦੀ ਲਾਈਫ ਪ੍ਰੈਕਟੀਕਲੀ ਨਾਲੋਂ ਹਟ ਕੇ ਬਹੁਤ ਪਰੇ ਦੀ ਹੈ, ਕਿਤਾਬੀ ਲਾਈਫ ਹੈ ਉਹਨਾਂ ਦੀ। ਪ੍ਰੈਕਟੀਕਲੀ ਲਾਈਫ ਹੁੰਦੀ ਮਹਾਂਪੁਰਖਾਂ ਦੀ। ਮੇਰੇ ਆਪਣੇ ਨਾਲ ਐਸਾ ਵਰਤਿਆ ਹੋਇਆ ਕਰਕੇ ਮੈਂ ਦੱਸਦਾ, ਬਈ ਸੰਤ ਬਾਬਾ ਹਰਨਾਮ ਸਿੰਘ ਜੀ ਨਾਲ ਜਦੋਂ ਤੁਰੇ ਜਾਂਦੇ ਸੀ ਰਾਮਪੁਰ ਖੇੜੇ, ਉੱਥੇ ਨਾਲ ਇੱਕ ਚੋਅ ਪੈਂਦਾ ਪਾਣੀ ਦਾ, ਖਾਲੀ ਸੀ ਉਹਨਾਂ ਦਿਨਾਂ 'ਚ ਉਹ। महापुरख चो दे उरले पासे खड़ के खूंडी नाल मैनू कहिंदे दिखा के कहिंदे इत्थे मैं तुरिया जावां ते परले पासे काले जे कपड़े वाला लंबा सारा खड़ गया आके कहिंदे उस वक्त मैं पुछया कौन है तू कहिंदे तैनू नहीं पता मैं कौन आ मेरा राज है मेरे राज विच तू आप पुठा काम शुरू करन लग्या कहिंदे केड़ा कहिंदे आ जिहड़ा तू समागम जिहा करन लग्या इहनू बंद कर मैं अपने राज च नहीं होण देना है। महापुरख कहिंदे मैं समझ गया इह कलयुग ही है कहिंदे उस वक्त मैं उहनू इह गल कहती भी जे गुरु नानक साहब ने तां तैनू छड्डता मैं छड्डणा भी नहीं ते उहनां दे मुख चों आप सुणे बचन मैं कहिंदे जे तू मेरे सामने आया ना फिर तू जाणदा रही पर जांदा जांदा कहिंदे भजदा होया इह कह गया कहिंदे तंग तां मैं करूंगा ही करूंगा जिन्ना मर्जी जोर ला लो कहने समागम दे पहले दिन फिर इन्नी मीह नेरी लियांदी झक्खड़ लियांदा इन्ने गड़े पाए संगत नूं गाहां ना आउण देवे कहने मैं उहनूं एक गल कहती सी वी जे चार दुआरी दे तूं अंदर आ गया मैं तैनूं भस्म ही कर दूंगा खत्म ही कर देना तैनूं मुड़ सतयुग लागू कर देंगा इन्नी पावर दे मालक सन कहने पर फिर ठंडा हो गया संगत जुड़ी पहली बार नाम सिमरन समागम महापुरखां ने उदों कीता सी